ਲਾਲ ਚੰਦ ਨਾਮਕ ਇੱਕ ਸਿੱਖ ਮਿਸਤਰੀ ਸੀ। ਉਹਨੇ ਬਹੁਤ ਸੁੰਦਰ ਢਾਲ ਬਣਾਈ, ਬੜਾ ਲੋਹਾ ਮੜਿਆ ਉਹਦੇ ਤੇ। ਢਾਲ ਬਣਾ ਕੇ ਗੁਰੂ ਗੋਬਿੰਦ ਸਿੰਘ ਨੂੰ ਭੇਟ ਕਰਨ ਆਇਆ। ਸੱਚੇ ਪਾਤਸ਼ਾਹ ਸਿੰਘਾਂ ਦੇ ਵਿੱਚ ਖਲੋਤੇ ਨੇ। ਤੁਰੇ ਆਉਂਦੇ ਨੂੰ ਵੇਖ ਕੇ ਸਿੰਘ ਕਹਿੰਦੇ, ਮਹਾਰਾਜ ਉਹ ਵੇਖੋ ਢਾਲ ਕਿੰਨੀ ਸੋਹਣੀ ਲੈ ਕੇ ਆਇਆ ਭੇਟਾ ਕਰਨ ਵਾਸਤੇ। ਸੱਚੇ ਪਾਤਸ਼ਾਹ ਆਖਣ ਲੱਗੇ, ਉਹ ਗੁਰਸਿੱਖੋ ਢਾਲ ਤੇ ਇਹਦੀ ਬੜੀ ਸੋਹਣੀ ਹੈ, ਪਰ ਇਹਦੀ ਚਾਲ ਨੀ ਸੋਹਣੀ। ਮਹਾਰਾਜ ਚਾਲ ਇਹਦੀ ਨੂੰ ਕੀ ਹੋਇਆ? ਮਹਾਰਾਜ ਕਹਿੰਦੇ ਇਹਦੀ ਚਾਲ ਹੰਕਾਰੀਆਂ ਵਾਲੀ ਆ। ਹੰਕਾਰੀ ਬੰਦੇ ਦੀ ਚਾਲ ਵੱਖਰੀ ਹੁੰਦੀ ਆ ਦੁਨੀਆ ਨਾਲੋਂ। ਉਹਦਾ ਬੋਲਣਾ, ਉਹਦਾ ਵੇਖਣਾ, ਉਹਦਾ ਖਾਣਾ, ਉਹਦਾ ਚੱਲਣਾ, ਉਹਦਾ ਫਰਕ ਹੁੰਦਾ। ਹੰਕਾਰੀ ਜਿਹੜਾ ਹੋਵੇ ਉਹਦੀ ਚਾਲ ਵੱਖਰੀ ਆ ਦੁਨੀਆ ਨਾਲੋਂ, ਤੇ ਭਗਤਾਂ ਦੀ ਚਾਲ ਵੀ ਵੱਖਰੀ ਹੁੰਦੀ ਹੈ। ਮਹਾਰਾਜ ਕਹਿਣ ਲੱਗੇ ਇਹ ਹੰਕਾਰੀ ਆ। ਉਹੀ ਗੱਲ ਬਣੀ ਜਦੋਂ ਸੱਚੇ ਪਾਤਸ਼ਾਹ ਕੋਲ ਢਾਲ ਲੈ ਕੇ ਆਇਆ। ਮਹਾਰਾਜ ਕਹਿੰਦੇ ਭਾਈ ਢਾਲ ਬੜੀ ਸੋਹਣੀ ਆ, ਇਹਨੂੰ ਤੇ ਅਸੀਂ ਆਪਣੇ ਕੋਲ ਹੀ ਰੱਖਿਆ ਕਰਾਂਗੇ, ਅਸੀਂ ਇਹਨੂੰ ਧਾਰਨ ਕਰਾਂਗੇ, ਤੇਰੀ ਢਾਲ ਬੜੀ ਸੋਹਣੀ। ਬੜਾ ਖੁਸ਼ ਹੋਇਆ, ਮੇਰੀ ਢਾਲ ਮਹਾਰਾਜ ਨੇ ਪਸੰਦ ਕੀਤੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ, ਧਿਆਨ ਦੇਣਾ, ਮਹਾਰਾਜ ਕਹਿਣ ਲੱਗੇ ਢਾਲ ਤੇਰੀ ਬੜੀ ਮਜ਼ਬੂਤ ਆ। ਇਹਦਾ ਸੱਚੇ ਪਾਤਸ਼ਾਹ ਜੇ ਤਲਵਾਰ ਮਾਰੋ ਇਹਦੇ ਵਿੱਚ ਦੀ ਨਹੀਂ ਨਿਕਲ ਸਕਦੀ। ਮਹਾਰਾਜ ਕਹਿੰਦੇ ਨਹੀਂ ਨਿਕਲ ਸਕਦੀ। ਮਹਾਰਾਜ ਵਰਸ਼ਾ ਮਾਰੋ ਇਹਦੇ ਵਿੱਚ ਦੀ ਨਹੀਂ ਨਿਕਲ ਸਕਦਾ, ਧਿਆਨ ਦਿਓ। ਸੱਚੇ ਪਾਤਸ਼ਾਹ ਕਹਿੰਦੇ ਨਹੀਂ ਨਿਕਲ ਸਕਦਾ। ਮਹਾਰਾਜ ਦੋ ਧਾਰਾ ਖੰਡਾ ਮਾਰੋ ਇਹਦੇ ਵਿੱਚ ਦੀ ਨਹੀਂ ਨਿਕਲ ਸਕਦਾ। ਮਹਾਰਾਜ ਕਹਿੰਦੇ ਨਹੀਂ ਨਿਕਲ ਸਕਦਾ। ਜੇ ਨਾਗਨੀ ਮਾਰੋ ਇਹ ਢਾਲ ਵਿੱਚ ਦੀ ਨਹੀਂ ਨਿਕਲ ਸਕਦੀ। ਮਹਾਰਾਜ ਕਹਿੰਦੇ ਨਹੀਂ ਨਿਕਲ ਸਕਦੀ। ਕਹਿੰਦਾ ਮਹਾਰਾਜ ਜੇ ਗੋਲੀ ਮਾਰੋ ਇਹਦੇ ਵਿੱਚ ਦੀ ਨਹੀਂ ਨਿਕਲ ਸਕਦੀ। ਸਤਿਗੁਰੂ ਕਹਿਣ ਲੱਗੇ ਲਾਲ ਚੰਦਾ ਸਾਰੀਆਂ ਗੱਲਾਂ ਮੰਨ ਲੈਂਦੇ ਹਾਂ, ਪਰ ਆਹ ਨਹੀਂ ਮੰਨੀ ਜਾਣੀ, ਗੋਲੀ ਤੇ ਲੰਘ ਜਾਏਗੀ। ਕਹਿਣ ਲੱਗਾ ਮਹਾਰਾਜ ਲਾਲ ਚੰਦ ਦੇ ਹੱਥ ਲੱਗੇ ਹੋਣ ਤੇ ਵਿੱਚੋਂ ਗੋਲੀ ਲੰਘ ਜੇ, ਤੁਹਾਨੂੰ ਕੀ ਪਤਾ? ਬਣਾਈ ਤੇ ਮੈਂ ਆ, ਇਹ ਢਾਲ ਬਹੁਤ ਮਜ਼ਬੂਤ ਆ, ਤੁਹਾਨੂੰ ਨੀ ਪਤਾ। ਮੈਨੂੰ ਪਤਾ, ਮੈਂ ਬਣਾਈ ਆ, ਮੇਰੀ ਢਾਲ ਮੇਰੇ ਹੱਥਾਂ ਦੀ ਬਣੀ ਹੋਵੇ, ਉਹਦੇ ਵਿੱਚੋਂ ਗੋਲੀ ਨਹੀਂ ਲੰਘ ਸਕਦੀ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਕਹਿਣ ਲੱਗੇ ਲਾਲ ਚੰਦਾ ਗੋਲੀ ਲੰਘ ਜਾਣੀ ਆ। ਕਹਿੰਦਾ ਜੀ ਨਹੀਂ ਲੰਘ ਸਕਦੀ। ਮਹਾਰਾਜ ਨੇ ਵਗਾ ਕੇ ਮਾਰੀ ਢਾਲ, ਕਹਿੰਦੇ ਲੈ ਜਾ, 15 ਦਿਨਾਂ ਦਾ ਤੈਨੂੰ ਸਮਾਂ ਦਿੰਦੇ ਆ, ਇਹਦੇ ਉੱਤੇ ਜਿੰਨਾ ਲੋਹਾ ਮੜਿਆ ਜਾਂਦਾ ਮੜ ਲੈ, 15 ਦਿਨਾਂ ਬਾਅਦ ਸਾਡੇ ਕੋਲ ਲੈ ਕੇ ਆਈ, ਆ ਮਾਨ ਸਿੰਘ ਨੂੰ ਕਹਿ ਕੇ ਗੋਲੀ ਚਲਵਾ ਕੇ ਵੇਖਾਂਗੇ, ਫਿਰ ਪਤਾ ਲੱਗੂ ਤੇਰੀ ਢਾਲ ਖੜਦੀ ਆ ਕਿ ਨਹੀਂ। ਢਾਲ ਚੁੱਕ ਕੇ ਘਰ ਮੁੜ ਆਇਆ। 5 ਪਿਆਰੇ ਆ ਰਹੇ ਨੇ, ਸੰਗਤ ਨੇ ਉੱਠਣਾ ਨਹੀਂ। ਵੀਰਾਂ ਭਰਾਵਾਂ ਨੂੰ ਸਭ ਨੂੰ ਬੇਨਤੀ ਹੈ ਕਿ ਭਾਈ 5 ਪਿਆਰਿਆਂ ਦਾ ਸਤਿਕਾਰ ਕਰੋ, ਪਰ ਬਹਿ ਕੇ ਖੜੇ ਨਾ ਹੋਵੋ। ਨਾ ਭੈਣਾਂ ਨਾ ਵੀਰ ਭਰਾ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ, ਖੜੇ ਨਾ ਹੋਵੋ। 5 ਪਿਆਰੇ ਸਟੇਜ ਵੱਲ ਆਉਣਗੇ, ਆਪਾਂ ਸਾਰਿਆਂ ਨੇ ਦਰਸ਼ਨ ਕਰਨੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ, 5 ਦੇ ਦਰਸ਼ਨ ਕਰ ਲਓ, ਤੁਹਾਨੂੰ ਮੇਰੇ ਦਰਸ਼ਨ ਹੋਣਗੇ। ਸਟੇਜ ਤੇ 5 ਪਿਆਰੇ ਉਹਨਾਂ ਸੰਗਤਾਂ ਨੂੰ ਨਾਲ ਲੈ ਕੇ ਆ ਗਏ ਹਨ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਸਾਰੇ ਕਿਰਪਾ ਕਰਕੇ ਬੈਠ ਕੇ ਦਰਸ਼ਨ ਕਰੋ। 5 ਪਿਆਰਿਆਂ ਦਾ ਸਤਿਕਾਰ ਸਾਰਿਆਂ ਨੇ ਕਰਨਾ। ਲੱਗੋ ਖੰਡੇ ਤੇ ਕੇਸਰੀ ਬਾਣਾ, ਫੌਜ ਆ ਗਈ ਬਾਜਾਂ ਵਾਲੇ ਦੀ। ਲੱਗੋ ਖੰਡੇ ਤੇ ਕੇਸਰੀ ਬਾਣਾ, ਫੌਜ ਆ ਗਈ ਬਾਜਾਂ ਵਾਲੇ। ਭਾਈ ਸਰ ਅਮਰ ਛੱਡ ਕੇ ਜਿਹੜੇ ਆਏ ਨੇ ਜਿੱਥੇ ਖਲੋਤੇ ਹੋ ਅਮਰ ਛਕਣ ਵਾਲੇ ਹੋ ਵੀਰੋ ਭਾਈਓ ਜਿੱਥੇ ਖਲੋਤੇ ਹੋ ਉੱਥੇ ਬਹਿ ਜਾਓ ਬੀਬੀਆਂ ਬੀਬੀਆਂ ਵਾਲੇ ਪਾਸੇ ਬਹਿਣ ਤੇ ਭਾਈ ਭਾਈਆਂ ਵਾਲੇ ਪਾਸੇ ਭਾਈ ਸਾਹਿਬ ਬਸ ਹੁਣ ਫੁੱਲ ਨਾ ਪਾਓ ਬਸ ਬੈਠ ਜਾਓ ਸੋ ਮੈਂ ਪ੍ਰੇਮ ਸੁਰਾਹੀ ਪੀਤੀ ਭਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ ਪਿਛਲਾ ਜਨਮ ਅਕਾਰਥ ਖੋਇਆ ਹਰ ਕੀ ਭਗਤ ਨਾ ਕੀਤੀ ਆਗੇ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਵੀ ਆਓ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਸਦਕਾ 602 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਬੋਲੋ ਅੱਗੇ ਵੀ ਇੱਥੇ ਦੀਵਾਨ ਲੱਗੇ ਨੇ ਬਾਕੀ ਦੇ ਸ਼ਹਿਰਾਂ ਚ ਵੀ ਲੱਗਦੇ ਰਹਿੰਦੇ ਨੇ ਕੋਈ ਉਹੀ ਹੋਣਾ ਜਿਹੜਾ ਪਹਿਲੀ ਵਾਰੀ ਆਇਆ ਹੋਵੇ ਤੁਹਾਨੂੰ ਪਤਾ ਜਿੱਦਣ ਅੰਮ੍ਰਿਤ ਸੰਚਾਰ ਹੁੰਦਾ ਉਦਣ ਜਕਾਰੇ ਲਾਏ ਜਾਂਦੇ ਨੇ ਨਾਲ ਸਾਰੇ ਆਪੋ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨੇ ਬਾਹਾਂ ਖੜੀਆਂ ਕਰਕੇ ਧਿਆਨ ਦੇਣਾ ਜੈਕਾਰਾ ਖੁਸ਼ੀ ਦਾ ਪ੍ਰਤੀਕ ਹੈ ਜੇ ਸੰਗਤ ਵਿੱਚ ਖੁਸ਼ੀ ਦਾ ਸਮਾਂ ਚੜ੍ਹਦੀ ਕਲਾ ਦਾ ਸਮਾਂ ਫਤਿਹ ਦਾ ਸਮਾਂ ਹੋਵੇ ਤੇ ਜੈਕਾਰਾ ਲਾਇਆ ਜਾਂਦਾ ਜੇ ਸਿੱਖ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਜੈਕਾਰਾ ਲਾ ਕੇ ਨਾ ਕਿ ਭੰਗੜੇ ਪਾ ਕੇ। ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਜੈਕਾਰਾ। ਤੇ ਬਾਵਾ ਖੜੀਆਂ ਕਰਨ ਜੇ ਸਾਰੇ ਉਹ ਵੀ ਇੱਕ ਇਜ਼ਹਾਰ ਹੈ, ਕਿਉਂਕਿ ਜੇ ਸਾਰੇ ਜੈਕਾਰੇ ਲਾਉਣ ਤੇ ਕਿੰਨਾ ਟਾਈਮ ਲੱਗਦਾ। ਸੋ ਸਾਰੇ ਵੀਰ ਭਰਾ ਭੈਣਾਂ ਬਾਹਾਂ ਖੜੀਆਂ ਕਰਿਓ, ਜੈਕਾਰੇ ਲਾਵਾਂਗੇ ਨਾਲ ਨਾਲ, ਬੋਲੋ ਵੀ ਬਾਹਾਂ ਵੀ ਖੜੀਆਂ ਕਰੋ। ਨਾ ਬਾਹ ਖੜੀ ਕੀਤੀ ਲੋਕਾਂ ਨੇ ਸਰਸੇ ਵਾਲੇ ਦਾ ਚੇਲਾ ਸਮਝ ਲੈਣਾ, ਐਵੇਂ ਹੀ ਨਾ ਮੰਜੇ ਜਾਈਏ ਕਿਸੇ। ਸਾਰੇ ਬਾਹਾਂ ਖੜੀਆਂ ਕਰਿਓ, ਬੋਲੇ ਸੋ ਨਿਹਾਲ, ਕੈਮਰਾ ਅੱਗੇ ਨੂੰ ਲਿਆ ਥੋੜਾ ਜਿਹਾ ਅੱਗੇ ਨੂੰ, ਜਿਹੜਾ ਨਾ ਬਾਂਹ ਖੜੀ ਕਰੇ ਉਹਨੂੰ ਨੇੜਿਓ ਲਈ ਥੋੜਾ ਜਿਹਾ ਪਤਾ ਤੇ ਲੱਗੇ ਵੀ ਇਹਨਾਂ ਨੂੰ ਜਾ ਹੀ ਨਹੀਂ। ਜੇ ਅੱਜ ਨਾ ਖੁਸ਼ੀ ਹੋਈ ਵੀ ਇੰਨੀ ਸੰਗਤ ਅੰਮ੍ਰਿਤ ਛਕਦੀ, ਤੁਹਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਲੱਖਾਂ ਸੰਗਤਾਂ ਬੈਠੀਆਂ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇੰਨੀ ਸੰਗਤ, ਐਡਾ ਪੰਡਾਲ, ਜੇ ਸਿੱਖਾ ਤੂੰ ਅੱਜ ਖੁਸ਼ ਨਹੀਂ ਤੇ ਖੁਸ਼ ਹੋਏਗਾ ਵੀ ਕਦੋਂ? ਜੇ ਅੱਜ ਨਹੀਂ ਚਾਹ, ਜੇ ਅੱਜ ਵੀ ਬੁਝਿਆ ਬੁਝਿਆ ਬੈਠਾ ਤੇ ਸੁੱਖ ਹੋਏ ਖੁਸ਼ ਹੋਏਗਾ ਕਦੋਂ? ਸਾਰੇ ਕਿਰਪਾ ਕਰੋ, ਬੋਲੇ ਸੋ ਨਿਹਾਲ। ਜਿੱਥੇ ਜਿੱਥੇ ਧਿਆਨ ਦੇਣਾ, ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਨੇ, ਭਾਵੇਂ ਵਿਦੇਸ਼ਾਂ ਵਿੱਚ, ਭਾਵੇਂ ਹਿੰਦੁਸਤਾਨ ਦੇ ਅਲੱਗ ਅਲੱਗ ਸ਼ਹਿਰਾਂ ਕੋਨੇ ਕੋਨੇ ਵਿੱਚ ਇਹ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਹੋ ਰਿਹਾ। ਇਦੋਂ ਪਹਿਲਾਂ ਪੰਜੌਰ ਦੇ ਇਲਾਕੇ ਚ ਚੰਡੀਗੜ੍ਹ, ਹੁਣ ਇੱਧਰ ਗੂੜਾ ਮਾਲਵਾ, ਕੱਲ ਤੋਂ ਲੁਧਿਆਣੇ ਸ਼ਹਿਰ ਦੇ ਨਾਲ ਹੰਬੜਾ ਕਸਬਾ ਪੈਂਦਾ, ਉੱਥੇ ਵੀ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਵੱਡੇ ਵੱਡੇ ਪੰਡਾਲ ਔਰ ਭਾਰੀ ਅਮਰ ਸੰਚਾਰ ਹੋ ਰਿਹਾ। ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹਜ਼ਾਰਾਂ ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜੇ ਚੜ ਰਹੇ ਨੇ। ਸਤਿਗੁਰੂ ਜੀ ਦੀ ਰਹਿਮਤ ਦਾ ਸਦਕਾ ਮੈਂ ਹਮੇਸ਼ਾ ਇਹ ਅਰਜ਼ ਕੀਤੀ ਆ, ਗੁਰੂ ਸਾਡਾ ਬੜਾ ਵੱਡਾ ਹੈ ਤੇ ਸੱਚੇ ਪਾਤਸ਼ਾਹ ਦੇ ਪੰਡਾਲ ਵੀ ਏਡੇ ਵੱਡੇ ਵੱਡੇ ਸੋਭਦੇ ਨੇ। ਹਿੰਦੂ ਧਰਮ, ਹਿੰਦੂ ਵੀਰ ਆਪਣੀ ਜਗ੍ਹਾ ਚੰਗੇ ਨੇ, ਉਹਨਾਂ ਦੇ ਸਵਾਮੀ ਜੀ ਗੁਰੂ ਜੀ ਆਉਣ, ਕਈ ਜਗ੍ਹਾ ਤੁਸੀਂ ਵੇਖਦੇ ਹੋ, ਕਥਾ ਸੁਣਦੇ ਹੋ, ਵੱਡੇ ਵੱਡੇ ਪੰਡਾਲ ਉਹ ਲਾਉਂਦੇ ਨੇ, ਜੇ ਭਰ ਜਾਏ ਤੇ ਚੰਗਾ, ਨਹੀਂ ਤੇ ਲੈਣਾ ਬਣਾ ਲਓ, ਭਰ ਦਿਓ ਪੂਰਾ ਵੀ ਵੱਡਾ ਸਾਰਾ ਲੱਗੇ ਵੇਖਣ ਨੂੰ, ਲਾਈਨ ਵੀ ਲੱਗ ਜਾਂਦੀਆਂ ਲਾਈਨਾਂ। ਪਰ ਸੱਚੇ ਪਾਤਸ਼ਾਹ ਦੇ ਪੰਡਾਲ ਵੀ ਏਡੇ ਏਡੇ ਹੋਣ, ਸਿੱਖ ਵੀ ਕਹਿਣ ਵੀ ਸਾਡੇ ਸਤਿਗੁਰੂ ਸਾਹਿਬ ਆਏ, ਇੰਨੀ ਸੰਗਤ ਮਹਾਰਾਜ ਦੇ ਚਰਨਾਂ ਚ ਜੁੜੀ। ਹਜ਼ਾਰਾਂ ਵੀਰਾਂ ਨੇ ਇੱਥੇ ਦਾੜੀਆਂ ਕੇਸ ਰੱਖਣੇ ਨੇ, ਕਈਆਂ ਹਜ਼ਾਰਾਂ ਨੇ ਨਸ਼ੇ ਛੱਡਣੇ ਨੇ, ਉਹ ਆਉਣ ਵਾਲੇ ਸਮੇਂ ਤੱਕ ਤਿਆਰੀ ਕਰ ਰਹੇ ਨੇ, ਅੰਮ੍ਰਿਤ ਛਕਣਗੇ, ਸਿੰਘ ਸਜਣਗੇ, ਗੁਰੂ ਵਾਲੇ ਬਣਨਗੇ। ਤੇ ਇੱਥੇ ਕੋਈ ਗੱਡੀਆਂ ਬੱਸਾਂ ਭੇਜ ਕੇ ਕਿਸੇ ਨੂੰ ਬੁਲਾਇਆ ਨਹੀਂ ਜਾਂਦਾ, ਪ੍ਰਬੰਧਕਾਂ ਵੱਲੋਂ ਕੋਈ ਕਿਤੇ ਟਰਾਲੀ, ਕੋਈ ਇੱਕ ਵੀ ਵਹੀਕਲ ਨਹੀਂ ਭੇਜਿਆ ਜਾਂਦਾ। ਸਾਰੀ ਸੰਗਤ ਆਪੋ ਆਪਣੇ ਸਾਧਨਾਂ ਦੁਆਰਾ ਆਪਣੇ ਸਤਿਗੁਰ ਦੇ ਚਰਨਾਂ ਵਿੱਚ ਆ ਕੇ ਗੁਰੂ ਜਸ ਸਰਵਣ ਕਰਨ ਵਾਸਤੇ ਤਿੰਨ ਤਿੰਨ ਚਾਰ ਚਾਰ ਘੰਟੇ ਦਾ ਵੀ ਸਫ਼ਰ ਪਿਆਰ ਵਾਲੇ ਕਰਦੇ ਨੇ। ਤੇ ਕਈ ਏਦਾਂ ਦੇ ਗੁਰਮੁਖ ਨੇ ਜਿਨ੍ਹਾਂ ਨੇ ਸਵੇਰ ਦੇ 4-5 ਵਜੇ ਆਪਣੇ ਘਰ ਵੜਨਾ ਹੁੰਦਾ, ਜਾ ਕੇ ਦਿਨੇ ਨੌਕਰੀਆਂ ਵੀ ਕਰਦੇ ਨੇ, ਕੰਮ ਵੀ ਕਰਦੇ ਨੇ, ਰਾਤ ਨੂੰ ਫਿਰ ਉਹ ਦੀਵਾਨ ਵਿੱਚ ਆ ਕੇ ਹਾਜ਼ਰੀਆਂ ਭਰਦੇ ਨੇ। ਇਹ ਪ੍ਰੇਮ ਹੈ ਸੰਗਤ ਦਾ। ਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਹਜ਼ਾਰਾਂ ਸੰਗਤਾਂ ਅੰਮ੍ਰਿਤ ਛਕ ਰਹੀਆਂ ਨੇ, ਤੁਹਾਡੇ ਸਹਿਯੋਗ ਦੀ ਲੋੜ ਆ, ਉਹ ਇਹ ਆ ਵੀ ਪ੍ਰਚਾਰ ਵਿੱਚ ਆਪ ਯੋਗਦਾਨ ਪਾਓ, ਆਪੋ ਆਪਣੇ ਆਂਢ ਗੁਆਂਢ ਵਿੱਚ, ਪਿੰਡ ਵਿੱਚ, ਇਲਾਕੇ ਚ ਪ੍ਰੇਰਣਾ ਦਿਆ ਕਰੋ, ਵੱਧ ਚੜ ਕੇ, ਤਾਂ ਜੋ ਅੰਮ੍ਰਿਤ ਸੰਚਾਰ ਹੋਣ ਤੇ ਤਾਂ ਹੀ ਸਾਧ ਸੰਗਤ ਜੀ ਗੱਲ ਬਣੇਗੀ। ਜਿਵੇਂ ਅੱਜ ਕੋਈ ਉੱਠਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੀਸ ਕਰਦਾ, ਕੱਲ ਨੂੰ ਕੋਈ ਹੋਰ ਉੱਠੇਗਾ, ਪਰਸੋਂ ਕੋਈ ਹੋਰ ਉੱਠੇਗਾ, ਜੇ ਸਾਰੇ ਅੰਮ੍ਰਿਤਧਾਰੀ ਸਿੰਘ ਹੋਵਾਂਗੇ ਫਿਰ ਕਿਸੇ ਦੀ ਜ਼ਰੂਰਤ ਨਹੀਂ। ਜਦੋਂ ਫੁੱਟ ਪਈ ਹੋਵੇ ਫਿਰ ਲੋਕ ਲਾਹਾ ਲੈ ਜਾਂਦੇ ਨੇ, ਭਰਾਵਾਂ ਦੀਆਂ ਆਪਸ ਚ ਵੰਡੀਆਂ ਪੈ ਜਾਣ। ਸੋਚਿਆ ਤੇ ਇਹਨਾਂ ਨੇ ਵੀ ਏਦਾਂ ਹੀ ਸੀ ਵੀ ਇਹਨਾਂ ਨੇ ਕਿਹੜਾ ਬੋਲਣਾ, ਕੋਈ ਐਕਟਰ ਇਹਨਾਂ ਦਾ ਐਕਟਰ ਉੱਠਦੇ ਨੇ ਉਹ ਫਿਲਮਾਂ ਵਿੱਚ, ਜਿਵੇਂ ਪਿੱਛੇ ਜੇ ਪੇਪਰਾਂ ਚ ਆਪਾਂ ਪੜ੍ਹਦੇ ਸੁਣਦੇ ਰਹੇ ਆ, ਉਹ ਤਾਂ ਸਿੱਖੀ ਦਾ ਜਲੂਸ ਕੱਢਣ ਦੀ ਕੋਸ਼ਿਸ਼ ਕਰਦੇ ਨੇ, ਢਾਹ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਕੋਈ ਕਿਸ ਤਰ੍ਹਾਂ ਕੋਸ਼ਿਸ਼ ਕਰਦਾ, ਕੋਈ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ, ਜਿਨ੍ਹਾਂ ਨੇ ਸਾਰੀ ਦੀ ਸਾਰੀ ਬਾਣੀ ਉਹਨਾਂ ਨੇ ਅਲੱਗ ਅਲੱਗ ਕਰ ਦਿੱਤੀ, ਸਿਹਾਰੀਆਂ ਬਿਹਾਰੀਆਂ ਕੱਢ ਦਿੱਤੀਆਂ, ਕਈ ਥਾਵਾਂ ਤੇ ਕੰਨੇ ਲਾ ਦਿੱਤੇ, ਕਈ ਥਾਵਾਂ ਤੇ ਦਲਾਵਾਂ ਹਟਾ ਦਿੱਤੀਆਂ, ਕਈ ਥਾਵਾਂ ਤੇ ਲਾ ਦਿੱਤੀਆਂ, ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਵਾਲਿਆਂ ਨੂੰ ਵੀ ਸਿੱਖ ਤੇ ਸਰੋਪੇ ਦੇਈ ਜਾਂਦੇ ਆ। ਉਹਨਾਂ ਨੇ ਫਿਰ ਸੋਚਿਆ ਵੀ ਇਹਨਾਂ ਨੇ ਹੁਣ ਕੀ ਬੋਲਣਾ, ਕਲਗੀ ਲਾ ਲਓ, ਭਾਵੇਂ ਘੋੜੇ ਤੇ ਸਵਾਰ ਹੋ ਜਾਓ, ਭਾਵੇਂ ਪੰਜ ਦੇ ਥਾਂ 6-7 ਪਿਆਰੇ ਬਣਾ ਦਿਓ, ਪਰ ਇਹ ਨਹੀਂ ਸੀ ਪਤਾ ਇਹ ਭਾਵੇਂ ਦਾੜੀਆਂ ਕੇਸ ਕਟਾਈ ਫਿਰਦੇ ਨੇ, ਪਤਤ ਪੁਣਾ ਬੜਾ, ਸਿੱਖ ਵਿੱਚ ਅੰਮ੍ਰਿਤਧਾਰੀਆਂ ਦੀ ਗਿਣਤੀ ਬੜੀ ਆ, ਪਰ ਦੂਜੇ ਵੀ ਬੜੇ ਆ, ਪਰ ਜਿਹੜਾ ਕੰਮ ਮੈਂ ਜਿਹੜੀ ਕਰਤੂਤ ਕਰਨ ਲੱਗਾ, ਭਾਵੇਂ ਦਾੜੀਆਂ ਕਟਾਈ ਵੀ ਫਿਰਦੇ ਨੇ, ਇਹਨਾਂ ਨੇ ਵੀ ਸੜਕਾਂ ਤੇ ਆ ਜਾਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖ ਆਪਣੇ ਗੁਰੂ ਦਾ ਨਰਾਦਰ ਕਦੇ ਬਰਦਾਸ਼ਤ ਨਹੀਂ ਕਰ ਸਕਦਾ, ਤੇ ਮੈਂ ਹਰ ਜਗ੍ਹਾ ਇਹ ਬੇਨਤੀ ਕੀਤੀ ਆ ਕਿ ਆਖਣਗੇ ਸਿੱਖ ਅੱਤਵਾਦੀ ਆ ਜੀ, ਸਿੱਖ ਕਿਰਪਾਨਾਂ ਕੱਢੀ ਫਿਰਦੇ ਆ। ਤਿੰਨ ਦਿਨ ਤੁਸੀਂ ਟੈਲੀਵਿਜ਼ਨਾਂ ਚ ਵਹਿੰਦੇ ਰਹੇ ਹੋ, ਵੀ ਇੱਕ ਸਿੱਖ ਨੂੰ 10 ਜਣੇ ਘੇਰ ਕੇ ਕੁੱਟ ਰਹੇ ਆ, ਪੇਪਰਾਂ ਦੇ ਫਰੰਟ ਪੇਜ ਉੱਤੇ ਤੁਸੀਂ ਫੋਟੋਆਂ ਛਪੀਆਂ ਵੇਖੀਆਂ ਵੀ 3-4 ਜਣੇ ਇੱਕ ਸਿੰਘ ਨੂੰ ਕੁੱਟ ਰਹੇ ਨੇ, ਉਹਦੇ ਕੇਸ ਵਿਚਾਰੇ ਦੇ ਖੁੱਲੇ ਹੋਏ ਨੇ। ਇੱਕ ਦਿਨ ਖਬਰਾਂ ਤੁਸੀਂ ਸੁਣੀਆਂ ਤੇ ਪੜ੍ਹੀਆਂ ਵੇਖੀਆਂ, ਦੂਜੇ ਦਿਨ ਵੇਖਿਆ ਤੇ ਸੁਣਿਆ ਪੜ੍ਹਿਆ, ਤੇ ਤੀਜੇ ਦਿਨ ਜਾ ਕੇ ਫਿਰ ਤੇ ਗੁਰਮੁਖੋ ਸਿੱਖਾਂ ਨੇ ਕਿਰਪਾਨਾਂ ਲੈ ਕੇ ਸੜਕਾਂ ਤੇ ਆਉਣਾ ਹੀ ਆ। ਸਿੱਖ ਸ਼ਾਂਤੀ ਪਸੰਦ ਨੇ, ਪਰ ਜਦੋਂ ਵੀ ਸਿੱਖ ਕਦੇ ਉਤਰੇ ਨੇ ਜਾਂ ਹਥਿਆਰ ਸਿੱਖਾਂ ਨੇ ਚੁੱਕੇ ਆ, ਜਦੋਂ ਦਾ ਮਰਜ਼ੀ ਇਤਿਹਾਸ ਪੜ੍ਹ ਕੇ ਵੇਖ ਲਓ, ਕਿਸੇ ਨਾ ਕਿਸੇ ਨੇ ਸਿੱਖਾਂ ਦੇ ਗੁਰੂ ਦਾ ਜਾਂ ਗੁਰੂ ਦੇ ਅਸਥਾਨਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਸੜਕਾਂ ਤੇ ਆਉਂਦੇ ਨੇ। ਐਵੇਂ ਨਹੀਂ ਆਉਂਦੇ, ਇੱਥੇ ਕਿਤੇ ਸਤਸੰਗਾਂ ਥੋੜੀਆਂ ਹੁੰਦੀਆਂ ਸੀ, ਅੱਜ ਫਲਾਣੇ ਸ਼ਹਿਰ ਚ, ਫਲਾਣੇ ਪਿੰਡ ਚ ਡੇਰੇ ਵੀ ਬਣਾ ਲਏ ਸਿੱਖ ਬੋਲੇ, ਸਿੱਖਾਂ ਨੇ ਕਿਰਪਾਨਾਂ ਕੱਢੀਆਂ, ਸਿੱਖਾਂ ਨੇ ਕੁਛ ਕਿਹਾ ਨਹੀਂ, ਕਰੀ ਜਾਓ। ਲੋਕਾਂ ਨੂੰ ਰੋਕਦੇ ਰਹੇ ਆ ਪ੍ਰਚਾਰ ਦੇ ਜ਼ਰੀਏ ਵੀ ਨਾ ਜਾਓ, ਜਿਹੜੇ ਜਾਂਦੇ ਨੇ ਫਿਰ ਇੱਥੋਂ ਤੱਕ ਤੇ ਨਹੀਂ ਨਾ ਕਦੇ ਨੌਬਤ ਆਈ। ਸਤਸੰਗ ਹੁੰਦੇ ਰਹੇ, ਇੱਕ ਸਾਲ ਨਹੀਂ, 2 ਸਾਲ ਨਹੀਂ, 4, 5, 10 ਲਗਾਤਾਰ 15 ਸਾਲਾਂ ਤੋਂ ਤੁਸੀਂ ਪ੍ਰਚਾਰ ਪਿੰਡਾਂ ਸ਼ਹਿਰਾਂ ਚ ਸੁਣਦੇ ਆ ਰਹੇ ਹੋ, ਕਿਸੇ ਨੇ ਰੋਕਿਆ? ਜੇ ਸਿੱਖ ਏਡੇ ਹੀ ਗਰਮ ਹੋਣ, ਹੁਣ ਤੱਕ ਕਿਉਂ ਨਹੀਂ ਕੁਛ ਕਿਹਾ? ਭਾਈ ਠੀਕ ਆ, ਆਪਣੀ ਦੁਕਾਨਦਾਰੀ ਚਲਾਉਂਦਾ, ਆਪਣਿਆਂ ਭਰਾਵਾਂ ਨੂੰ ਰੋਕੋ, ਅਸੀਂ ਆਪਣਿਆਂ ਨੂੰ ਰੋਕੋ, ਨਾ ਜਾਣ, ਉਹਨੂੰ ਤੇ ਨਹੀਂ ਨਾ ਕੁਛ ਕਿਹਾ, ਕਦੇ ਕਿਸੇ ਨੇ ਪੁਤਲਾ ਸਾੜਿਆ ਹੀ ਨਹੀਂ। ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੋਈ ਨਕਲ ਕਰੇ, ਕੋਈ ਕਲਗੀ ਲਾਏ, ਕੋਈ ਉਵੇਂ 5 ਪਿਆਰੇ ਬਣਾਵੇ, ਉਹ ਵਿੱਚ ਪਾਣੀ ਦੇ ਰੰਗ ਘੋਲ ਕੇ ਤੇ ਅੰਮ੍ਰਿਤ ਛਕਾਵੇ, ਸਿੱਖਾਂ ਦਾ ਸਭ ਤੋਂ ਵੱਡਾ ਸਿਧਾਂਤ ਅੰਮ੍ਰਿਤ ਸੰਚਾਰ, ਉਹਦੀ ਖਿੱਲੀ ਉਡਾਵੇ, ਮਜ਼ਾਕ ਉਡਾਵੇ, ਤੇ ਸਿੱਖ ਫਿਰ ਕਿਵੇਂ ਚੱਲ ਲੈਣਗੇ? ਕੋਈ ਕਾਰਟੂਨ ਬਣਾ ਕੇ ਜਿਵੇਂ ਪੇਪਰ ਵਿੱਚ ਲਾ ਦਿੰਦੇ ਨੇ, ਕਈਆਂ ਮੰਤਰੀਆਂ ਦੇ ਵੀ ਲੱਗਦੇ ਨੇ, ਕਈਆਂ ਦੇ ਕਾਰਟੂਨ ਨਹੀਂ ਬਣਾ ਦਿੰਦੇ, ਤੇ ਕੋਈ ਬੰਦਾ ਉੱਠ ਕੇ ਭੇਖੀ ਪਖੰਡੀ ਦੱਬੀ, ਜਿਹਦਾ ਆਪਣਾ ਆਚਰਣ ਗਿਰਿਆ ਵਿਆ ਹੋਵੇ, ਜਿਹਦਾ ਆਪਣਾ ਕੋਈ ਜੀਵਨ ਨਾ ਹੋਵੇ, ਉਹ ਉੱਠ ਕੇ ਗੁਰੂ ਗੋਬਿੰਦ ਸਿੰਘ ਵਾਂਗੂ ਬਿਲਕੁਲ ਉਵੇਂ ਨਕਲ ਕਰਕੇ ਇੱਕ ਕਾਰਟੂਨ ਬਣਾਉਣ ਵਾਲੀ ਵੀ ਗੱਲ ਆਏ, ਸਵਾਂਗ ਬਣਾ ਕੇ ਵਿਖਾਏ, ਸਿੱਖਾਂ ਦਾ ਮਜ਼ਾਕ ਉਡਾਵੇ, ਸਿੱਖਾਂ ਦੇ ਸਭ ਤੋਂ ਵੱਡੇ ਸਿਧਾਂਤ ਦਾ ਜੇ ਕੋਈ ਮਜ਼ਾਕ ਉਡਾਏਗਾ ਤੇ ਫਿਰ ਆਪਣੇ ਧਰਮ ਦੀ ਬੇਅਦਬੀ ਤੇ ਕੋਈ ਵੀ ਨਹੀਂ ਚੱਲ ਸਕਦਾ, ਫਿਰ ਸਿੱਖਾਂ ਵਰਗੀ ਕੌਮ, ਸੂਰਬੀਰਾਂ ਯੋਧਿਆਂ ਦੀ ਹਮੇਸ਼ਾ ਤੋਂ ਇਹ ਸਿੰਘ ਅੱਗੇ ਹੋ ਕੇ ਜੂਝਦੇ ਰਹੇ ਨੇ, ਇਹ ਕੌਮ, ਅਣਖੀਲੀ ਕੌਮ, ਇਹ ਕਿਵੇਂ ਚੱਲ ਸਕਦੀ ਹੈ ਆਪਣੇ ਗੁਰੂ ਦੀ ਬੇਅਦਬੀ? ਫਿਰ ਇਹ ਮੁਜ਼ਾਹਰੇ ਹੋਣੇ ਸ਼ੁਰੂ ਹੋਏ ਨੇ, ਫਿਰ ਪੁਤਲੇ ਸਾੜਨੇ ਸ਼ੁਰੂ ਹੋਏ ਨੇ, ਫਿਰ ਸ਼ਾਂਤੀ ਭੰਗ ਸਿੱਖ ਕਰਦੇ ਨੇ ਕਿ ਉਹ ਕਰਦੇ ਨੇ? ਪੰਜਾਬ ਦੇ ਜੋ ਹਾਲਾਤ ਖਰਾਬ ਹੋਏ ਨੇ, ਕੀਤੇ ਕਿੰਨੇ ਨੇ? ਸਿੱਖਾਂ ਨੇ ਨਹੀਂ ਕੀਤੇ, ਉਹਨਾਂ ਲੋਕਾਂ ਨੂੰ ਪਹਿਲਾਂ ਵੇਖਿਆ ਜਾਣਾ ਚਾਹੀਦਾ। ਤੇ ਸਾਡੇ ਸਾਹਮਣੇ ਆ, ਚਲੋ ਵਾਰੰਟ ਜਾਰੀ ਹੋਏ ਨੇ, ਹੋਰ ਵੀ ਅੱਗੇ ਤੋਂ ਅੱਗੇ ਮਹਾਰਾਜ ਆਪੇ ਕਿਰਪਾ ਕਰ ਰਹੇ ਨੇ, ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਤੇ ਜਿਹਦੇ ਜਦੋਂ ਜਦੋਂ ਵੀ ਏਦਾਂ ਦੇ ਲੋਕ ਪੈਦਾ ਹੋਏ ਨੇ, ਜਦੋਂ ਇਹਨਾਂ ਨੇ ਸਿੱਖਾਂ ਦੀ ਅਣਖ ਨੂੰ ਵੰਗਾਰਨ ਦੀ ਕੋਸ਼ਿਸ਼ ਕੀਤੀ ਆ, ਤੇ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਦੇ। ਆਪਣੇ ਭਰਾਵਾਂ ਦੇ ਕੇਸ ਖੁੱਲੇ ਹੋਏ ਨੇ ਤੇ ਉਹ ਸੋਟੇ ਹੱਥ ਵਿੱਚ ਫੜ ਕੇ 2-4 ਜਣੇ ਘੇਰ ਕੇ ਕੁੱਟ ਰਹੇ ਨੇ, ਤੇ ਸਿੱਖ ਕਿਵੇਂ ਚੱਲਣਗੇ? ਸਿੱਖਾਂ ਦੇ ਘਰਾਂ ਨੂੰ, ਦੁਕਾਨਾਂ ਨੂੰ ਸਾੜਨਗੇ, ਫਿਰ ਕਿਵੇਂ ਚੱਲਣਗੇ? ਫਿਰ ਤੇ ਤੁਰਨਾ ਹੀ ਪਏਗਾ। ਤੇ ਮਾਰ ਦਾ ਹੁਕਮ ਹੈ, ਭੈ ਕਾਹੂ ਕੋ ਦੇਤ ਨਾ ਨਹਿ ਭੈ ਮਾਨਤ ਆਨ। ਪਰ ਫਿਰ ਵੀ ਬੜਾ ਤੁਹਾਡਾ ਧੰਨਵਾਦ ਕੀਤਾ ਹਮੇਸ਼ਾ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਬੜੇ ਪਿਆਰ ਨਾਲ ਮੰਨਿਆ। ਸਾਰੀਆਂ ਸਮੂਹ ਜਥੇਬੰਦੀਆਂ ਨੇ ਬੜੇ ਤਰੀਕੇ ਨਾਲ ਇਸ ਮਸਲੇ ਨੂੰ ਨਜਿੱਠਿਆ, ਬੜੀ ਸੋਚ ਸਮਝ ਦੇ ਨਾਲ ਹਰ ਗੱਲ ਨੂੰ ਵਿਚਾਰਿਆ, ਹੁਕਮਨਾਮੇ ਮੰਨੇ, ਪੰਜਾਬ ਬੰਦ ਦਾ ਸੱਦਾ ਦਿੱਤਾ ਤੇ ਸਾਰਾ ਪੰਜਾਬ ਤੁਸੀਂ ਬੰਦ ਰੱਖਿਆ। ਕਿੰਨੀ ਸ਼ਾਂਤੀ ਨਾਲ ਇਹ ਮਸਲਾ ਨਜਿੱਠਿਆ। ਇਹੀ ਹਰ ਜਗ੍ਹਾ ਬੇਨਤੀ ਕੀਤੀ ਆ ਕਿ ਵੀਰੋ ਭਾਈਓ, ਜਾਬਤੇ ਵਿੱਚ ਰਹਿ ਕੇ ਬੜੀ ਸ਼ਾਂਤੀ ਨਾਲ ਸੰਘਰਸ਼ ਦੇ ਵਿੱਚ ਭਾਗ ਲਵੋ। ਇਹ ਨਾ ਹੋਵੇ ਜਿਵੇਂ ਸ਼ਹੀਦ ਕਵਲਜੀਤ ਸਿੰਘ ਦੀ ਮਾਂ ਨੂੰ ਆਪਣਾ ਪੁੱਤ ਤੋਰਨਾ ਪਿਆ, ਇਹੋ ਜਿਹਾ ਸਮਾਂ ਨਾ ਆਵੇ ਕਿ ਹੋਰਾਂ ਮਾਵਾਂ ਨੂੰ ਆਪਣੇ ਪੁੱਤ ਤੋਰਨੇ ਪੈਣ। ਪਹਿਲਾਂ ਵਾਲਾ ਸਮਾਂ ਦੁਬਾਰਾ ਨਾ ਮੁੜ ਕੇ ਆ ਜਾਵੇ, ਇੰਨੇ ਹਾਲਾਤ ਨਾ ਵਿਗੜਨ ਵੀ ਤਰੀਕੇ ਨਾਲ ਸ਼ਾਂਤੀ ਦੇ ਨਾਲ ਤੁਸੀਂ ਸਭ ਕੁਛ ਕਰੋ। ਹੁਣ ਵੀ ਰੋਸ ਮਜਾਰੇ, ਰੋਸ ਮਾਰਚ ਹੋ ਰਹੇ ਨੇ, ਸਾਡਾ ਫਰਜ਼ ਬਣਦਾ ਉਹਨਾਂ ਵਿੱਚ ਭਾਗ ਲਈਏ, ਪਰ ਇਹ ਧਿਆਨ ਰੱਖਣਾ ਚਾਹੀਦਾ ਵੀ ਕਿਸੇ ਵੀ ਤਰ੍ਹਾਂ ਹਾਲਾਤ ਨਾ ਵਿਗੜਨ, ਇਹ ਕੋਸ਼ਿਸ਼ ਸਾਨੂੰ ਸਭ ਨੂੰ ਕਰਨੀ ਚਾਹੀਦੀ। ਤੇ ਕਿੰਨੇ ਲੋਕ, ਉਹ ਸਾਰੀ ਅੱਜ ਦੁਨੀਆ ਹੀ ਉਸ ਬੰਦੇ ਦੇ ਵਿਰੁੱਧ ਹੋ ਗਈ ਆ, ਦੂਜੇ ਧਰਮਾਂ ਵਾਲੇ ਵੀ, ਕਿ ਇਹੋ ਜਿਹੀ ਕੌਮ ਦੇ ਨਾਲ ਇਹਨੇ ਪੰਗਾ ਲਿਆ। ਤੇ ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ ਕੋਸ਼ਿਸ਼ ਤੇ ਕੀਤੀ ਆ, ਪਰ ਇੰਨੇ ਮੱਥੇ ਨਹੀਂ ਟਿਕੇ ਹੋਣੇ ਜਿੰਨੇ ਸਿੱਖਾਂ ਨੇ ਪੁਤਲੇ ਸਾੜ ਛੱਡੇ।
ਸਾਧ ਸ੍ਰੀ ਅਕਾਲ।
ਸੋ ਅੱਜ ਪ੍ਰਚਾਰ ਦੀ ਲੋੜ ਆ, ਜੇ ਸਾਰੇ ਸਿੰਘ ਸਜੋਗੇ ਵੀਰ ਭਰਾ ਦਾੜੀਆਂ ਕੇਸ ਰੱਖੋਗੇ ਫਿਰ ਕਿਸੇ ਦੀ ਹਿੰਮਤ ਹੀ ਨਹੀਂ ਪਏਗੀ। ਜੇ ਗੁਰਮੁਖੋ ਤੁਸੀਂ ਪਿੰਡਾਂ ਦੇ ਵਿੱਚ ਆਪ ਅੰਮ੍ਰਿਤਧਾਰੀ ਸਿੰਘ ਹੋ ਕੇ ਹਫਤੇ ਦੇ ਹਫਤੇ ਪਿੰਡਾਂ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰੋਗੇ, ਘਰ ਘਰ ਜਾ ਕੇ ਆਸਾ ਦੀ ਵਾਰ ਕਰੋਗੇ, ਘਰ ਘਰ ਜਾ ਕੇ ਆਪਣੀ ਢੋਲਕੀ ਖੜਕਾਓਗੇ, ਇਹਨਾਂ ਦੀਆਂ ਢੋਲਕੀਆਂ ਤੇ ਆਪੇ ਬੰਦ ਹੋ ਜਾਣਗੀਆਂ। ਜਦੋਂ ਅਸੀਂ ਸੌਂ ਗਏ ਆ ਫਿਰ ਇਹਨਾਂ ਨੇ ਢੋਲਕੀਆਂ ਖੜਕਾਣੀਆਂ ਸ਼ੁਰੂ ਕਰ ਦਿੱਤੀਆਂ, ਤਾਂ ਖੜਕੀਆਂ ਨੇ। ਇਹ ਸਾਡਾ ਵੀ ਕਸੂਰ ਹੈ ਇਹਦੇ ਵਿੱਚ, ਨਹੀਂ ਤੇ ਕਦੇ ਨਹੀਂ ਸੀ ਐਸਾ ਹੋ ਸਕਦਾ। ਗੁਰਦੁਆਰੇ ਸਾਡੇ ਕੋਲ ਬਣੇ ਹੋਏ ਨੇ, ਇਹਨਾਂ ਦੇ ਡੇਰੇ ਤੇ ਕਿਤੇ ਕਿਤੇ ਆ, ਸਾਡਾ ਤੇ ਹਰ ਪਿੰਡ ਚ ਗੁਰਦੁਆਰਾ ਹੈ, ਇਕੱਠੇ ਹੋਣ ਦਾ ਥਾਂ ਸਾਡੇ ਕੋਲ ਹੈਗਾ, ਛੱਤ ਹੈ ਸਾਡੇ ਕੋਲ ਬਹਿਣ ਵਾਸਤੇ, ਵੱਡੇ ਵੱਡੇ ਗੁੰਮਜ ਸਪੀਕਰ ਅਸੀਂ ਲਾਏ ਨੇ, ਗੁਰੂ ਸਾਹਿਬ ਦਾ ਸਾਡੇ ਕੋਲ ਪ੍ਰਕਾਸ਼, ਸਾਡੇ ਸਤਿਗੁਰੂ ਹਰ ਜਗ੍ਹਾ ਮੌਜੂਦ ਨੇ, ਘਾਟ ਕਿੱਥੇ ਰਹਿ ਗਈ। ਇਹਨਾਂ ਦਾ ਡੇਰਾ ਤੇ 50 ਕਿਲੋਮੀਟਰ ਦੂਰ ਤੇ ਆਉਂਦਾ, ਸਾਡਾ ਤੇ ਹਰ ਗੁਰ ਪਿੰਡ ਚ ਗੁਰਦੁਆਰਾ ਹੈ, ਇੱਕ ਪਿੰਡ ਚ ਦੋ ਦੋ ਤਿੰਨ ਤਿੰਨ ਗੁਰਦੁਆਰੇ ਵੀ ਨੇ। ਪਰ ਅਸਲ ਗੱਲ ਆ ਪ੍ਰਚਾਰ ਦੀ, ਮੈਂ ਪਹਿਲਾਂ ਅਰਜ ਕਰਕੇ ਹਟਿਆ, ਕਮੇਟੀ ਅੰਮ੍ਰਿਤਧਾਰੀ ਹੋਵੇ ਸਾਰਾ ਪਿੰਡ ਸੁਧਰ ਸਕਦਾ। ਅਸੀਂ ਜਿਹੜੇ ਖੁਦ ਜਿਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਅਸੀਂ ਮਨਮਤੀਆਂ ਨੂੰ ਅੱਗੇ ਲਾਇਆ ਹੋਇਆ ਵੀ ਇਹ ਪ੍ਰਬੰਧ ਸੰਭਾਲਣਗੇ, ਏਦਾਂ ਨਹੀਂ ਗੱਲ ਬਣੇਗੀ। ਇੱਥੋਂ ਖਿਮਾ ਕਰਨਾ, ਸਤਿਕਾਰ ਜੋ ਗ੍ਰੰਥੀਆਂ ਦਾ ਸਤਿਕਾਰ ਕਰੋ, ਪਰ ਇਹੋ ਜਿਹੇ ਵੀ ਗ੍ਰੰਥੀ ਨੇ ਮਾਨਸਾ ਇਲਾਕੇ ਦੇ ਵਿੱਚ, ਇੱਕ ਮੇਰੇ ਕੋਲ ਬੈਠੇ ਕਹਿੰਦੇ ਬਾਬਾ ਜੀ ਸਾਡੇ ਪਿੰਡ ਚ ਗ੍ਰੰਥੀ ਆ ਬਾਬਾ ਜੀ, ਉਹ ਵੱਟ ਕੱਢ ਦਿੰਦਾ। ਮੈਂ ਕਿਹਾ ਕਿਵੇਂ? ਕਹਿੰਦੇ ਬੜਾ ਪਾਠ ਕਰਦਾ। ਮੈਂ ਕਿਹਾ ਕਿੰਨਾ? ਕਹਿੰਦੇ ਜੀ 120 ਅੰਗ ਕਰ ਦਿੰਦਾ 2 ਘੰਟਿਆਂ ਚ, ਤੇਜ਼ ਬੜਾ ਕਰਦਾ। ਤੇ ਕਹਿੰਦੇ ਪਾਠ ਬੜਾ ਸੋਹਣਾ ਕਰਦਾ ਜੀ, ਸਪੀਕਰ ਚ ਜਦੋਂ ਰੋਲ ਲਾਉਂਦਾ ਆਹਾ ਬੜਾ ਆਨੰਦ ਆਉਂਦਾ, ਪਰ ਇੱਕ ਮਾੜੀ ਜੀ ਘਾਟ ਹੈ ਬਸ, ਹੋਰ ਤੇ ਠੀਕ ਆ। ਮੈਂ ਕੀ ਆ? ਕਹਿੰਦੇ ਪੈਗ ਲਾ ਕੇ ਬਹਿੰਦਾ, ਉਹਨੂੰ ਨਿੱਕੀ ਜੀ ਘਾਟ ਦੱਸਦੇ ਨੇ, ਅਖੇ ਪੈਗ ਲਾ ਕੇ ਬਹਿੰਦਾ, ਉਦਾਂ ਵੱਟ ਕੱਢ ਛੱਡਦਾ। ਇਹੋ ਜਿਹੇ ਗ੍ਰੰਥੀ ਵੀ ਹੈਗੇ ਆ ਮਾਨਸਾ ਦੇ ਬਡਲਾਡੇ ਦੇ ਕੋਲ ਪਿੰਡ ਆ ਉਹ। ਮੈਂ ਉਸ ਪਿੰਡ ਵਿੱਚ ਗਿਆ ਤੇ ਮੈਂ ਹੈਰਾਨ ਹੋਇਆ, ਮੈਂ ਕਿਹਾ ਇਹ ਤੁਸੀਂ ਕੀ ਕਹਿ ਰਹੇ ਹੋ ਵੀ ਇਹ ਬੜੇ ਬੜਾ ਸੋਹਣਾ ਪਾਠ ਕਰਦਾ ਪਰ ਪੈਗ ਲਾ ਕੇ ਬੈਠਦਾ? ਇਹੋ ਜਿਹੇ ਵੀ ਗ੍ਰੰਥੀ ਆ। ਪਰ ਲੋੜ ਆ ਅੱਜ ਸਾਨੂੰ ਗ੍ਰੰਥੀ ਸਿੰਘ ਜਿਹੜੇ ਰੰਗੇ ਹੋਏ ਨੇ ਉਹਨਾਂ ਦਾ ਜ਼ਰੂਰ ਸਤਿਕਾਰ ਕਰ, ਉਹਨਾਂ ਦੇ ਰਹਿਣ ਨੂੰ ਘਰ, ਉਹਨਾਂ ਨੂੰ ਜਿੰਨੀਆਂ ਸਹੂਲਤਾਂ ਚਾਹੀਦੀਆਂ ਨੇ ਦਿਓ, ਕਿਉਂਕਿ ਚੱਜ ਦੇ ਗ੍ਰੰਥੀ ਜਿਹੜੇ ਆ ਨਾ, ਆਹ ਜਿਹੜੇ ਨੂਰ ਮਹਿਲ ਵਾਲਿਆਂ ਨੇ ਇਹਨਾਂ ਨੇ ਬੜੇ ਗ੍ਰੰਥੀ ਖਰੀਦੇ ਆ, ਬੜੇ ਬਾਣੀ, ਜਿਹਨਾਂ ਨੂੰ ਪਤਾ ਵੀ ਜਿਹਨਾਂ ਨੂੰ ਬਾਣੀ ਬੜੀ ਕੰਠ ਆ ਉਹਨਾਂ ਨੂੰ ਇਹ ਬੜੀ ਛੇਤੀ ਖਰੀਦਦੇ ਆ। ਗੱਡੀਆਂ 30,000 ਰੁਪਇਆ ਮਹੀਨਾ ਤਨਖਾਹ, 30,000 ਮਹੀਨੇ ਦੀ ਤਨਖਾਹ ਤੇ ਗੱਡੀਆਂ ਤੇ ਘਰ, ਵੀ ਸਾਡੇ ਆ ਲਾ ਜਾਓ ਸਾਡਾ ਪ੍ਰਚਾਰ ਕਰੋ। ਪਰ ਸਾਡੇ ਪ੍ਰਚਾਰਕ ਸਾਥੋਂ ਸਾਂਭੇ ਨਹੀਂ ਜਾਂਦੇ। ਜੇ ਚੱਜ ਦਾ ਗ੍ਰੰਥੀ ਬਾਣੀ ਪੜਨ ਵਾਲਾ ਹੋਵੇ ਉਹਦੇ ਕੋਲ ਸਹੂਲਤਾਂ ਹੋਣ, ਜੇ ਛੋਟੀ ਮੋਟੀ ਉਹਦੇ ਕੋਲ ਗੱਡੀ ਵੀ ਹੋਵੇ, ਕੀ ਮਾੜੀ ਗੱਲ ਆ? ਪਿੰਡ ਚ ਕਈ ਗੱਡੀਆਂ ਹੁੰਦੀਆਂ ਨੇ, ਜੇ ਉਹਦਾ ਘਰ 2 ਖਣ ਸੋਹਣੇ ਪੈ ਜਾਣਗੇ ਇਹਦੇ ਵਿੱਚ ਕੀ ਮਾੜੀ ਗੱਲ? ਗ੍ਰੰਥੀ ਤੇ ਪੱਗ ਸੋਹਣੀ ਬੰਨ ਆਵੇ, ਆਖਣਗੇ ਲੈ ਬਾਬਾ ਟੂਚ ਕੱਢੀ ਫਿਰਦਾ। ਜੇ ਗ੍ਰੰਥੀ ਸਿੰਘ ਚੱਜ ਦਾ ਸਕੂਟਰ ਲੈ ਆਵੇ ਤਾਂ ਵੀ ਆਖਣਗੇ ਚੰਗਾ ਗੱਫਾ ਹੱਥ ਲੱਗਿਆ ਹੋਊ ਜਿਹੜਾ ਮੋਟਰਸਾਈਕਲ ਲਈ ਫਿਰਦਾ। ਗ੍ਰੰਥੀਆਂ ਦੇ ਜਾਂ ਗੁਰਸਿੱਖਾਂ ਦੇ ਸਾਨੂੰ ਮੋਟਰਸਾਈਕਲ ਚੁੱਭਦੇ ਆ, ਇਹ ਤੇ ਸਭ ਕੁਝ ਹੈ। ਇੱਥੇ ਗੱਡੀਆਂ ਨੂੰ ਵੇਖ ਕੇ ਆਖਣਗੇ ਬਾਬਿਆਂ ਕੋਲ ਬੜੀਆਂ ਸੋਹਣੀਆਂ ਗੱਡੀਆਂ ਨੇ, ਮੈਂ ਕਿਹਾ ਰਿਕਸ਼ੇ ਲੈ ਦਿਓ ਫਿਰ ਜ਼ਰੂਰ ਦੀਵਾਨ ਲੱਗਣਗੇ ਦੋ ਦੋ। ਗਾਉਣ ਵਾਲਿਆਂ ਕੋਲ ਕਿਤੇ ਥੋੜੀਆਂ ਗੱਡੀਆਂ, ਜਿਹੜੇ ਆ ਗਾਉਣ ਵਾਲੇ ਫਿਰਦੇ ਆ ਇਹਨਾਂ ਕੋਲ 5-5 ਗੱਡੀਆਂ ਨੇ, ਵੱਡੀਆਂ ਵੱਡੀਆਂ ਗੱਡੀਆਂ ਉਹਨਾਂ ਨੂੰ ਕੋਈ ਨਹੀਂ ਕਹਿੰਦਾ। ਹਾਂ ਉਹ ਗੱਡੀਆਂ ਜਿਹੜੀਆਂ ਗੱਡੀਆਂ ਚ ਸੈਰਾਂ ਕੀਤੀਆਂ ਜਾਂਦੀਆਂ ਨੇ, ਬਸ ਜਿਹੜੀਆਂ ਗੱਡੀਆਂ ਐਸ਼ ਵਾਸਤੇ ਵਰਤੀਆਂ ਜਾਂਦੀਆਂ ਨੇ, ਐਸ਼ ਪ੍ਰਸਤੀ ਵਾਸਤੇ, ਪਰ ਜਿਹੜੀਆਂ ਗੱਡੀਆਂ ਧਰਮ ਦੇ ਪ੍ਰਚਾਰ ਵਾਸਤੇ ਵਰਤੀਆਂ ਜਾਂਦੀਆਂ ਨੇ ਉਹ ਤੇ ਲੋਹਾ ਵੀ ਪੂਜਣ ਯੋਗ ਬਣ ਜਾਂਦਾ ਗੁਰਮੁਖੋ।